भला पहला गौ ब्राह्मण को कर लावो तरन जाई
आपे दे बड़िया आपे ही कर्म कराए दा बड़ो बड़ा बड़मेदनी सराय सर धंधे लाए दा नदर अपठी जे कराए सलताना घाव कराए दा दर मंगण भिखना पाए दा दर मंगण भिखना पाए दा बोलो जी सतनाम श्री वाहिगुरु
आशा महला चौथा जिन अंतर घर घर प्रीत है तेजन शुगड़
ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਵਦੇ ਹਰ ਪੁੱਜਣ ਨਾ ਹੀ ਹਾਰਿਆ ਕਰ ਫਰਮੈਸ਼ ਖਾਇਆ ਵੇਖ ਮਹਿਲ ਮਰਨ ਵਸਾਰਿਆ ਜਰ ਆਈ ਜੋਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ
ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਸਾ ਧਰਤੀ ਪਈ ਜ सतगुर पूजया
परम सत्कार योग साध संग जी करो रसना पवित्र राखो
सतनाम वाहिगुरु जी।
सतगुरां दी सर्व आसा पूर्ण करन वाली पवित्र बाणी श्री आसा जी दी वार दा 18वां श्लोक आरंभ है। इस श्लोक विच जो पुरातन संस्कार पुरातन बंधना विच जग्यासु जीवां नूं बन्निया होया सी ਉਹ ਪਖੰਡ ਤੇ ਬੰਧਨਾਂ ਵਿੱਚੋਂ ਕੱਢ ਕੇ ਮਹਾਰਾਜ ਨੇ ਗੁਰਮਤ ਦਾ ਸੁਖੈਨ ਜੀਵਨ ਗਾਡੀ ਰਾਹ ਸਾਰਿਆਂ ਵਾਸਤੇ ਸੁਖਾਲਾ ਰਸਤਾ ਬਖਸ਼ਿਆ। ਕਰ ਕਿਰਪਾ ਦਿਓ ਮੋਹਿ ਨਾਮਾ ਬੰਧਨ ਤੇ ਛੁਟਕਾਏ। ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਸਮੇਂ ਸਾਡੇ ਦੇਸ਼ ਵਿੱਚ ਜਨਮ ਸਮੇਂ ਸੂਤਕ ਤੇ ਮਿਰਤ ਸਮੇਂ ਪਾਤਕ ਦਾ ਬੜਾ ਬੰਧਨ ਸੀ। ਸਤਿਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਤਾਰਦੇ ਲਾਹੌਰ ਸ਼ਹਿਰ ਵਿੱਚ ਪੁੱਜੇ। ਦੋਵੇਂ ਵਕਤ ਕਥਾ ਕੀਰਤਨ ਸਤਸੰਗਤ ਹੋਣ ਲੱਗੀ। ਦੂਰੋਂ ਦੂਰੋਂ ਸੰਤ ਭਗਤ ਜੋਗੀ ਜਤੀ ਵਿਦਵਾਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮਨ ਦੇ ਸ਼ੰਕੇ ਨਿਵਰਤ ਕਰਕੇ ਸ਼ਾਂਤੀ ਪ੍ਰਾਪਤ ਕਰ ਰਹੇ ਹਨ। ਅੱਜ ਦੀਵਾਨ ਸਜਿਆ ਹੋਇਆ ਤੇ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬੇਅੰਤ ਸੰਗਤ ਜੁੜੀ ਬੈਠੀ ਹੈ। ਉਧਰ ਇਸ ਸ਼ਹਿਰ ਦੇ ਵਿੱਚ ਦੋ ਸ਼ਾਹੂਕਾਰ ਬੜੇ ਭਾਰੀ ਸੇਠ ਹੋਏ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਮਿਲਦਾ ਹੈ, ਭਾਈ ਗੰਗਾ ਮੱਲ ਤੇ ਭਾਈ ਭਾਗਾ ਮੱਲ। ਦੋ ਭਰਾ ਸਨ, ਬੜਾ ਪਦਾਰਥ ਮਹਾਰਾਜ ਨੇ ਬਖਸ਼ਿਆ ਹੈ, ਪਰ ਜੀਵਨ ਦੀ ਸਭ ਤੋਂ ਵੱਡੀ ਘਾਟ ਹੈ ਕਿ ਦੋਹਾਂ ਦੇ ਘਰ ਪੁੱਤਰ ਦੀ ਦਾਤ ਨਹੀਂ ਹੈ। ਸਤਿਗੁਰਾਂ ਦੀ ਬਾਣੀ ਦਾ ਵੀ ਹੁਕਮ ਹੈ, ਪੁੱਤੀ ਗੰਢ ਪਵੇ ਸੰਸਾਰ। ਬੜੇ ਪਦਾਰਥ ਨੇ, ਬੜੇ ਕਾਰੋਬਾਰ ਨੇ, ਲੱਖਾਂ ਪਤੀ ਨੇ, ਪਰ ਇਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ, ਕਿਉਂਕਿ ਅਕਾਲ ਪੁਰਖ ਦੀਆਂ ਜਿਹੜੀਆਂ ਦਾਤਾਂ ਨੇ ਉਹ ਨਾ ਜ਼ੋਰ ਨਾਲ ਪ੍ਰਾਪਤ ਹੋ ਸਕਦੀਆਂ ਨੇ, ਨਾ ਅਕਲ ਨਾਲ ਪ੍ਰਾਪਤ ਹੋ ਸਕਦੀਆਂ ਨੇ, ਨਾ ਧਨ ਨਾਲ ਪ੍ਰਾਪਤ ਹੋ ਸਕਦੀਆਂ ਨੇ, ਨਾ ਕਿਸੇ ਵਿਦਿਆ ਨਾਲ ਪ੍ਰਾਪਤ ਹੋ ਸਕਦੀਆਂ ਨੇ। ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾ। ਉਹ ਵਾਹਿਗੁਰੂ ਦੀਆਂ ਦਾਤਾਂ ਤਾਂ ਉਹਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀਆਂ ਹਨ। ਬੜਾ ਧਨ ਦੌਲਤ, ਬੜਾ ਕਾਰੋਬਾਰ, ਪਰ ਪੁੱਤਰ ਦੀ ਦਾਤ ਨਹੀਂ ਹੈ। ਬੜੇ ਥਾਂ ਗਏ, ਲੋੜਵੰਦ ਬਹੁਤ ਜਗ੍ਹਾ ਜਾਂਦਾ ਹੈ। ਦੇਵ ਨੇਤ ਨਾਲ ਕੋਈ ਰੱਬ ਦੇ ਪਿਆਰੇ ਖੁਦਾ ਪ੍ਰਸਤ ਫਕੀਰ ਜੋ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਭਿਕਸ਼ਾ ਲੈਣ ਆਏ ਪ੍ਰਸ਼ਾਦਾ ਦਿੱਤਾ ਤੇ ਹੱਥ ਬੰਨ ਕੇ ਗੰਗਾ ਭਾਗਾ ਮੱਲ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਖੁਦਾ ਅੱਗੇ ਦੁਆ ਕਰੋ, ਭਗਵਾਨ ਅੱਗੇ ਪ੍ਰਾਰਥਨਾ ਕਰੋ, ਸਾਡੇ ਘਰ ਸਪੁੱਤਰ ਦੀ ਦਾਤ ਆਵੇ। ਉਹ ਭਰੇ ਹੋਏ ਸਨ, ਭਰੇ ਹੋਏ ਸਿਮਰਨ ਵਿੱਚ ਹਿਰਦੇ ਲਬਰੇਜ ਸਨ। ਉਹ ਮਹਾਂਪੁਰਸ਼ ਕਹਿਣ ਲੱਗੇ, ਸੇਠ ਸਾਹਿਬ, ਉਹ ਇਹ ਦਾਤਾਂ ਭਗਵਾਨ ਦੀਆਂ ਹਨ, ਇਹ ਦਾਤਾਂ ਖੁਦਾ ਦੀਆਂ ਹਨ, ਉੱਥੇ ਕਿਸੇ ਦੀ ਫਰਮਾਇਸ਼ ਨਹੀਂ, ਕਿਸੇ ਦੀ ਰਿਸ਼ਵਤ ਨਹੀਂ, ਇਹ ਸਭ ਦਾਤਾਂ ਉਹਦੀਆਂ ਆਪ ਬਖਸ਼ਾਂ ਹਨ। ਪਰ ਗੰਗਾ ਤੇ ਭਾਗਾ ਮੱਲ ਨੇ ਚਰਨ ਫੜ ਲਏ। ਉਹ ਮਹਾਂਪੁਰਸ਼ ਕਹਿਣ ਲੱਗੇ, ਸੇਠੋ ਏਦਾਂ ਕਰੋ, ਲੰਗਰ ਸ਼ੁਰੂ ਕਰੋ ਆਪਣੀ ਕਿਰਤ ਵਿੱਚੋਂ, ਹਰ ਰੋਜ਼ ਲੰਗਰ ਛਕਾਇਆ ਕਰੋ ਭੁੱਖਿਆਂ ਨੂੰ, ਗਰੀਬਾਂ ਨੂੰ। ਬਚਨ ਮੰਨ ਲਿਆ ਸੇਠਾਂ ਨੇ, ਹਰ ਰੋਜ਼ ਲੰਗਰ ਛੇਤਰ ਲਾ ਦਿੱਤਾ ਲਾਹੌਰ ਵਿੱਚ। ਬਸ ਕੋਈ ਸਮਾਂ ਆ ਗਿਆ, ਉਹ ਆ ਗਿਆ ਲੰਗਰ ਛਕਣ, ਜਿਸ ਨੂੰ ਬਾਬਾ ਫਰੀਦ ਜੀ ਨੇ ਆਖਿਆ ਹੈ, ਉੱਠ ਫਰੀਦਾ ਸੁੱਤਿਆ ਤੂੰ ਦੁਨੀਆ ਦੇਖਣ ਜਾ, ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਕੋਈ ਰੱਬ ਦੇ ਪਿਆਰੇ ਆਏ, ਜਲ ਪਾਣੀ ਲੰਗਰ ਛਕਿਆ ਤੇ ਅਰਦਾਸ ਮੁਖ ਤੋਂ ਸਹਿਜ ਸੁਭਾਅ ਹੋ ਗਈ। ਇਹ ਸਤਿਗੁਰ ਅਕਾਲ ਪੁਰਖ ਕਿਰਪਾ ਕਰ ਇਹਨਾਂ ਦੇ ਘਰ ਖੁਸ਼ੀਆਂ ਬਖਸ਼, ਬਸ ਉਹ ਸਾਧ ਬਚਨ ਅਟਲਾਦਾ ਪਰ ਤਾਂ ਜੇ ਸਾਧੂ ਸਹਿਜ ਸੁਭਾਅ ਬਚਨ ਕਰੇ ਉਹ ਨਹੀਂ ਮੁੜ ਸਕਦਾ ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨ। ਸਮਾਂ ਹੋਇਆ ਗੁਰਮੁਖ ਪਿਆਰਿਓ ਇਹਨਾਂ ਸੇਠਾਂ ਦੇ ਘਰ ਪੁੱਤਰ ਪੈਦਾ ਬੱਚਾ ਪੈਦਾ ਹੋਣ ਦੀ ਉਮੀਦ ਹੋ ਗਈ, ਬੜੀਆਂ ਖੁਸ਼ੀਆਂ ਹੋਈਆਂ, ਲੰਗਰ ਵਧਾ ਦਿੱਤੇ, ਦਾਨ ਵਧਾ ਦਿੱਤੇ, ਜੱਗ ਹੋਣ ਲੱਗੇ ਤੇ ਸਮਾਂ ਆ ਗਿਆ ਬੱਚੇ ਦੇ ਜਨਮ ਦਾ। ਤੇ ਜਦੋਂ ਬੱਚੇ ਦੇ ਜਨਮ ਦਾ ਸਮਾਂ ਨੇੜੇ ਆਇਆ ਇਹਨਾਂ ਦੋਹਾਂ ਸੇਠਾਂ ਨੇ ਬਹੁਤ ਵੱਡਾ ਭੰਡਾਰਾ ਆਰੰਭ ਦਿੱਤਾ ਖੁਸ਼ੀ ਵਿੱਚ। ਤੇ ਅਕਾਲ ਪੁਰਖ ਵਾਹਿਗੁਰੂ ਦੀ ਰਜਾ, ਉਧਰ ਭੰਡਾਰਾ ਤਿਆਰ ਹੋਇਆ ਪਿਆ ਹੈ, ਸਾਰੇ ਸ਼ਹਿਰ ਨੂੰ ਨਿਉਂਦਾ ਦਿੱਤਾ ਗਿਆ, ਸੱਦਾ ਦਿੱਤਾ ਗਿਆ ਕਿ ਅੱਜ ਗੰਗਾ ਭਾਗਾ ਮੱਲ ਜੀ ਦੇ ਘਰ ਭੰਡਾਰਾ ਹੋ ਰਿਹਾ, ਲੰਗਰ ਛਕੋ। ਪਰ ਜਦੋਂ ਭੰਡਾਰਾ ਹੋਇਆ ਤਿਆਰ, ਅਕਾਲ ਪੁਰਖ ਦੀ ਹੋ ਗਈ ਕਿਰਪਾ, ਇਹਨਾਂ ਦੇ ਘਰ ਸਪੁੱਤਰ ਨੇ ਜਨਮ ਲੈ ਲਿਆ। ਬਹੁਤ ਖੁਸ਼ੀਆਂ ਹੋ ਗਈਆਂ, ਆਨੰਦ ਮੰਗਲ ਹੋ ਗਿਆ। ਜਿਸ ਚੀਜ਼ ਦੀ ਘਾਟ ਸੀ, ਪਿਆਸ ਸੀ, ਉਹ ਅਕਾਲ ਪੁਰਖ ਨੇ ਬਖਸ਼ ਦਿੱਤੀ। ਸਾਰੇ ਸ਼ਹਿਰ ਵਿੱਚ ਖਬਰਾਂ ਫੈਲ ਗਈਆਂ ਕਿ ਗੰਗਾ ਭਾਗਾ ਮੱਲ ਸੇਠ ਜੀ ਦੇ ਘਰ ਪੁੱਤਰ ਨੇ ਜਨਮ ਲਿਆ। ਉਧਰ ਭੰਡਾਰੇ ਤਿਆਰ ਹੋ ਗਏ ਤੇ ਜਦੋਂ ਛਕਣ ਵਾਸਤੇ ਬੁਲਾਵਾ ਗਿਆ ਬ੍ਰਾਹਮਣਾਂ ਨੂੰ, ਸਾਧੂਆਂ ਨੂੰ ਬੁਲਾਉਣ ਕਿ ਆਓ ਲੰਗਰ ਤਿਆਰ ਹੈ ਛਕੋ। ਲਾਹੌਰ ਦੇ ਸਾਰੇ ਬ੍ਰਾਹਮਣਾਂ ਨੇ, ਸਾਰੇ ਸਾਧੂਆਂ ਨੇ ਲੰਗਰ ਛਕਣ ਤੋਂ ਜਵਾਬ ਦੇ ਦਿੱਤਾ। ਗੰਗਾ ਤੇ ਭਾਗਾ ਮੱਲ ਜੀ ਨੇ ਮਿੰਨਤਾਂ ਕੀਤੀਆਂ। ਇਹ ਬ੍ਰਾਹਮਣ ਤੇ ਸਾਧੂ ਕਹਿਣ ਲੱਗੇ, ਸੇਠ ਸਾਹਿਬ ਤੁਹਾਡੇ ਘਰ ਦਾ ਲੰਗਰ ਹੁਣ ਛਕਣ ਜੋਗਾ ਨਹੀਂ ਰਿਹਾ ਕਿਉਂਕਿ ਤੁਹਾਡੇ ਘਰ ਪੁੱਤਰ ਨੇ ਜਨਮ ਲੈ ਲਿਆ, ਜਿਸ ਕਰਕੇ ਤੁਹਾਡਾ ਸਾਰਾ ਘਰ ਹੁਣ ਸੂਤਕ ਵਾਲਾ ਹੋ ਗਿਆ। ਇਹ ਸੂਤਕ ਵਾਲਾ ਭੋਜਨ ਸ਼ਾਸਤਰ ਵਿੱਚ ਲਿਖਿਆ ਹੈ, ਛਕਣਾ ਪਾਪ ਹੈ, ਨਿਸ਼ੇਧ ਹੈ। ਬੜੇ ਫਿਕਰਮੰਦ ਹੋ ਗਏ ਦੋਵੇਂ ਭਰਾ। ਹਜ਼ਾਰਾਂ ਲੋਕਾਂ ਦਾ ਅੰਨ ਤਿਆਰ ਕੀਤਾ ਹੋਇਆ, 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹੋਏ। ਉਦੋਂ ਬ੍ਰਾਹਮਣਵਾਦ ਦਾ ਜ਼ੋਰ ਹੁੰਦਾ ਸੀ, ਕੋਈ ਵੀ ਇਹਨਾਂ ਦੇ ਲੰਗਰ ਛਕਣ ਨਾ ਜਾਵੇ। ਜਦੋਂ ਨਾ ਮੰਨੇ, ਕਿਸੇ ਗੁਰਸਿੱਖ ਨੇ ਜਾ ਕੇ ਦੋਹਾਂ ਸੇਠਾਂ ਨੂੰ ਆਖਿਆ, ਸੇਠ ਸਾਹਿਬ ਫਿਕਰ ਨਾ ਕਰੋ, ਜੇ ਲਾਹੌਰ ਦੇ ਬ੍ਰਾਹਮਣ ਤੇ ਸਾਧੂ ਤੁਹਾਡਾ ਲੰਗਰ ਨਹੀਂ ਛਕਦੇ, ਜਾਓ ਬਾਬੇ ਨਾਨਕ ਦੀ ਧਰਮਸ਼ਾਲਾ ਵਿੱਚ। ਸਤਿਗੁਰ ਨਾਨਕ ਆਏ ਹੋਏ ਨੇ, ਸੰਗਤਾਂ ਜੁੜੀਆਂ ਹੋਈਆਂ ਨੇ, ਜਾ ਕੇ ਬੇਨਤੀ ਕਰੋ, ਉਹ ਆਪ ਵੀ ਲੰਗਰ ਛਕਣਗੇ ਤੇ ਸੰਗਤਾਂ ਨੂੰ ਵੀ ਛਕਾਉਣਗੇ। ਦੋਵੇਂ ਭਰਾ ਗੁਰੂ ਜੀ ਦੇ ਚਰਨਾਂ ਵਿੱਚ ਗਏ, ਬੇਨਤੀ ਕੀਤੀ, ਮਹਾਰਾਜ ਅਕਾਲ ਪੁਰਖ ਦੀ ਕਿਰਪਾ ਦੁਆਰਾ ਪੁੱਤਰ ਦੀ ਦਾਤ ਪ੍ਰਾਪਤ ਹੋਈ ਪਰ ਸਾਡੇ ਘਰ ਦੀ ਕੋਈ ਰੋਟੀ ਖਾਣਾ ਨਹੀਂ ਮੰਨਦਾ, ਲੰਗਰ ਭੰਡਾਰੇ ਤਿਆਰ ਹਨ, ਕਹਿੰਦੇ ਹਨ ਕਿ ਸੂਤਕ ਲੱਗ ਚੁੱਕਿਆ। ਧੰਨ ਗੁਰੂ ਨਾਨਕ ਪਾਤਸ਼ਾਹ ਬੰਧਨਾਂ ਨੂੰ ਤੋੜਨੇ ਆਏ ਸੀ, ਜਦੇ ਬਚਨ ਕਰ ਦਿੱਤਾ, ਚਲੋ ਭਾਈ ਸਾਰੀਆਂ ਸੰਗਤਾਂ ਆਪਾਂ ਚੱਲ ਕੇ ਗੰਗਾ ਭਾਗਾ ਮੱਲ ਜੀ ਦੇ ਘਰ ਅੱਜ ਲੰਗਰ ਛਕਾਂਗੇ। ਸਤਿਗੁਰ ਤੁਰ ਪਏ, ਸੰਗਤਾਂ ਤੁਰ ਪਈਆਂ ਤੇ ਜਦੋਂ ਸ਼ਹਿਰ ਦੇ ਲੋਕਾਂ ਨੂੰ ਪੰਡਤਾਂ ਨੂੰ ਲੱਗਿਆ ਪਤਾ ਕਿ ਧੰਨ ਗੁਰੂ ਨਾਨਕ ਦੇਵ ਜੀ ਸੂਤਕ ਵਾਲੇ ਘਰ ਦਾ ਭੋਜਨ ਛਕਣ ਗਏ, ਉਹ ਵੀ ਕਮਰ ਕਸੇ ਕਰਕੇ ਆ ਗਏ ਕਿ ਸਤਿਗੁਰ ਨਾਲ ਬਹਿਸ ਕਰੀਏ, ਸਵਾਲ ਜਵਾਬ ਕਰੀਏ, ਸਤਿਗੁਰਾਂ ਨੂੰ ਇਹ ਲੰਗਰ ਛਕਣ ਤੋਂ ਹਟਾਈਏ। ਧੰਨ ਗੁਰੂ ਨਾਨਕ ਪਾਤਸ਼ਾਹ ਜਾ ਬੈਠੇ ਗੰਗਾ ਭਾਗਾ ਮੱਲ ਸੇਠ ਦੇ ਘਰ, ਪੰਗਤਾਂ ਲੱਗ ਗਈਆਂ। ਇੰਨੇ ਨੂੰ ਈਰਖਾਵਾਦੀ ਬ੍ਰਾਹਮਣ ਆ ਗਏ, ਉਹਨਾਂ ਨੂੰ ਚਿੰਤਾ ਲੱਗ ਗਈ ਜੇ ਅੱਜ ਬਾਬੇ ਨਾਨਕ ਨੇ ਲੋਕਾਂ ਨੂੰ ਸੂਤਕ ਵਾਲਾ ਭੋਜਨ ਛਕਾ ਦਿੱਤਾ ਤਾਂ ਸਾਡਾ ਅੱਗੇ ਨੂੰ ਬ੍ਰਾਹਮਣ ਪੁਣਾ ਖਤਮ ਹੋ ਜਾਣੇ ਤੇ ਨਾ ਸੂਤਕ ਲੱਗਣੇ, ਨਾ ਕਿਸੇ ਨੇ ਸੂਤਕ ਤਾਰਨ ਵਾਸਤੇ ਸਾਨੂੰ ਬੁਲਾਉਣੇ ਤੇ ਨਾ ਸਾਨੂੰ ਦੱਸਣਾ ਮਿਲਣੀ ਹੈ। ਅੱਜ ਕੇ ਆਖੋ ਸਤਨਾਮ। ਬ੍ਰਾਹਮਣਾਂ ਨੂੰ ਚਿੰਤਾ ਹੋ ਗਈ ਕਿ ਅੱਜ ਸਤਿਗੁਰੂ ਨਾਨਕ ਦੇਵ ਜੀ ਨੇ ਸੂਤਕ ਵਾਲਾ ਭੋਜਨ ਸੰਗਤਾਂ ਨੂੰ ਛਕਾ ਦਿੱਤਾ, ਇਹ ਸੂਤਕ ਪਾਤਕ ਦੀ ਕਿਰਿਆ ਖਤਮ ਹੋ ਜਾਵੇਗੀ। ਧੰਨ ਸਤਿਗੁਰੂ ਨਾਨਕ ਦੇਵ ਲੰਗਰ ਛਕਣ ਵਾਸਤੇ ਬੈਠੇ, ਉਧਰੋਂ ਵਿਦਵਾਨ ਬ੍ਰਾਹਮਣ ਪੰਡਤਾਂ ਦਾ ਜਥਾ ਆ ਗਿਆ ਤੇ ਸਤਿਗੁਰਾਂ ਨੂੰ ਬਚਨ ਕੀਤਾ, ਗੁਰੂ ਨਾਨਕ ਦੇਵ ਜੀ ਆਪ ਅਵਤਾਰ ਹੋ, ਪੈਗੰਬਰ ਹੋ, ਅਵਤਾਰ ਪੈਗੰਬਰਾਂ ਦਾ ਕੰਮ ਹੁੰਦਾ ਮਰਜ਼ਾਦਾ ਕਾਇਮ ਰੱਖਣੀ। ਪਰ ਆਪ ਸੂਤਕ ਵਾਲਾ ਭੋਜਨ ਛਕ ਕੇ ਸੰਗਤਾਂ ਨੂੰ ਛਕਾ ਕੇ ਸ਼ਾਸਤਰ ਦੀ ਮਰਯਾਦਾ ਭੰਗ ਕਰ ਰਹੇ ਹੋ, ਕਿਉਂਕਿ ਇਸ ਘਰ ਵਿੱਚ ਬੱਚੇ ਨੇ ਜਨਮ ਲੈ ਲਿਆ ਹੈ, ਇਹ ਭੋਜਨ ਨੂੰ ਸੂਤਕ ਲੱਗ ਗਿਆ, ਜਿਸ ਕਰਕੇ ਹੁਣ ਇਹ ਛਕਣ ਦੇ ਕਾਬਲ ਨਹੀਂ ਰਿਹਾ। ਧੰਨ ਗੁਰੂ ਨਾਨਕ ਪਾਤਸ਼ਾਹ ਨਿਮਰਤਾ ਦੇ, ਸ਼ਾਂਤੀ ਦੇ ਸਮੁੰਦਰ, ਕਹਿਣ ਲੱਗੇ ਆਓ ਪੰਡਿਤ ਜੀ, ਆਪ ਮਹਾਨ ਵਿਦਵਾਨ ਹੋ, ਪੂਜਣ ਯੋਗ ਹੋ, ਆਓ ਬੈਠੋ, ਆਪਾਂ ਵਿਚਾਰ ਕਰਦੇ ਹਾਂ, ਜੇ ਸੂਤਕ ਕੋਈ ਚੀਜ਼ ਹੋਈ ਤਾਂ ਅਸੀਂ ਵੀ ਮੰਨ ਲਵਾਂਗੇ, ਜੇ ਸੂਤਕ ਕੱਲਾ ਭਰਮ ਹੀ ਗਏ ਤਾਂ ਤੁਸੀਂ ਵੀ ਛੱਡ ਦਿਓ। ਗੰਗਾ ਭਾਗਾ ਮੱਲ ਜੀ ਦੇ ਘਰ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸ਼ਾ ਜੀ ਦੀ ਵਾਰ ਦਾ ਇਹ 18ਵਾਂ ਸਲੋਕ ਉਚਾਰਨ ਕੀਤਾ ਹੈ। ਇਹ ਬਾਣੀ ਲਾਹੌਰ ਸ਼ਹਿਰ ਗੰਗਾ ਭਾਗਾ ਮੱਲ ਜੀ ਦੇ ਘਰ ਬੈਠ ਕੇ ਉਚਾਰਨ ਕੀਤੀ ਹੈ, ਭਰਮ ਪਖੰਡ ਦੇ ਬੰਧਨ ਤੋੜਨ ਵਾਸਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬ੍ਰਾਹਮਣ ਵਿਦਵਾਨ ਪੰਡਤਾਂ ਨੂੰ ਕਹਿਣ ਲੱਗੇ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਸਤਿਗੁਰ ਕਹਿੰਦੇ ਜੇ ਤੁਹਾਡੇ ਕਹਿਣ ਅਨੁਸਾਰ ਮੰਨ ਲਿਆ ਜਾਵੇ ਸੂਤਕ ਕੋਈ ਚੀਜ਼ ਹੈ, ਤਾਂ ਸਤਿਗੁਰ ਪਾਤਸ਼ਾਹ ਕਹਿੰਦੇ ਕੋਈ ਵੀ ਲੰਗਰ ਐਸਾ ਨਹੀਂ ਹੋਵੇਗਾ ਜਿੱਥੇ ਸੂਤਕ ਨਾ ਲੱਗੇ। ਸਭ ਤੈ ਭਾਵ ਸਭ ਜਗ੍ਹਾ, ਸਾਰੀ ਰਸੋਈ ਨੂੰ ਸੂਤਕ ਲੱਗੇਗਾ, ਕਿਉਂਕਿ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਵੇ। ਜਦੋਂ ਲੰਗਰ ਤਿਆਰ ਕਰਦੇ ਹੋ, ਗੋਹੇ ਫੂਕਦੇ ਹੋ, ਗੋਹੇ ਦਾ ਲੇਪਨ ਕਰਦੇ ਹੋ, ਲੱਕੜੀਆਂ ਫੂਕਦੇ ਹੋ, ਉਸ ਗੋਹੇ ਤੇ ਲੱਕੜੀਆਂ ਵਿੱਚ ਅਨੇਕ ਜੀਵ ਹਨ, ਉਹ ਰਸੋਈ ਦੇ ਵਿੱਚ ਹੀ ਮਰਦੇ ਹਨ, ਜੰਮਦੇ ਹਨ, ਫਿਰ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ। ਦਾਲ ਲੈ ਲੋ, ਕਣਕ ਲੈ ਲੋ, ਜੋ ਵੀ ਰਸੋਈ ਵਿੱਚ ਅੰਨ ਪੱਕਦਾ ਹੈ ਉਹ ਸਾਰੇ ਅੰਨ ਵਿੱਚ ਜੀਵ ਹਨ। ਤੇ ਮਹਾਰਾਜ ਕਹਿੰਦੇ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਤੇ ਸਭ ਤੋਂ ਵੱਧ ਰਸੋਈ ਵਿੱਚ ਜਲ ਵਰਤਿਆ ਜਾਂਦਾ, ਤੇ ਪਾਣੀ ਵਿੱਚ ਤਾਂ ਇੰਨੇ ਜੀਵ ਹਨ ਕਿ ਸਾਇੰਸਦਾਨਾਂ ਨੇ ਨਿਰਣਾ ਕੀਤਾ, ਇੱਕ ਪਾਣੀ ਦੀ ਬੂੰਦ ਲੈ ਲੋ, ਸਿੰਗਲ ਡਰੋਪ, ਉਹਨੂੰ ਬਰੀਕ ਖੁਰਦਬੀਨ ਦੂਰਬੀਨ ਨਾਲ ਵੇਖੋ ਤਾਂ ਪਾਣੀ ਦੀ ਇੱਕ ਬੂੰਦ ਵਿੱਚ ਸੈਂਕੜੇ ਜਰਾਸੀਮ ਦੇਖਣਗੇ, ਤੇ ਅਸੀਂ ਤਾਂ ਘੜਿਆਂ ਦੇ ਘੜੇ ਵਰਤਦੇ। ਮਹਾਰਾਜ ਕਹਿੰਦੇ ਜੇ ਸੂਤਕ ਹੈ ਤਾਂ ਹਰ ਰੋਜ਼ ਦੀ ਰਸੋਈ ਵਿੱਚ ਸੂਤਕ ਲੱਗ ਰਿਹਾ, ਗੋਹੇ ਲੱਕੜੀਆਂ ਵਿੱਚ ਜੀਵ ਹਨ, ਦਾਣਿਆਂ ਵਿੱਚ ਜੀਵ ਹਨ, ਪਾਣੀ ਵਿੱਚ ਲੱਖਾਂ ਜੀਵ ਜੰਮਦੇ ਮਰਦੇ ਹਨ, ਤਾਂ ਭਾਈ ਪੰਡਿਤ ਜੀ ਸਾਨੂੰ ਇਹ ਦੱਸੋ ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ, ਸੂਤਕ ਤੋਂ ਤੁਸੀਂ ਕਿਵੇਂ ਬਚੋਗੇ, ਕਿਉਂਕਿ ਸੂਤਕ ਤਾਂ ਤੁਹਾਡੀ ਨਿੱਤ ਦੀ ਰਸੋਈ ਵਿੱਚ ਲੱਗਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੈ ਤੁਹੇ। ਆ ਜਿਹੜੀ ਤੁਹਾਡੀ ਵਿਚਾਰ ਹੈ ਕਿ ਬੱਚਾ ਜੰਮਣ ਤੋਂ ਸੂਤਕ ਲੱਗ ਗਿਆ, ਜੀਵ ਦੇ ਚੜਾਈ ਕਰਨ ਤੋਂ ਪਾਤਕ ਲੱਗ ਗਿਆ, ਤੇ ਮੰਤਰ ਜੰਤਰ ਪੜਨ ਤੋਂ ਉਤਰ ਗਿਆ, ਇਹ ਮਹਾਰਾਜ ਕਹਿੰਦੇ ਸਾਰਾ ਹੀ ਤੁਹਾਡਾ ਭਰਮ ਹੈ। ਨਾ ਜਿਸੇ ਦੇ ਜੰਮਣ ਤੋਂ ਸੂਤਕ ਲੱਗਦਾ ਤੇ ਨਾ ਹੀ ਤੁਹਾਡੇ ਮੰਤਰ ਪੜੇ ਤੋਂ ਸੂਤਕ ਉਤਰਦਾ, ਇਸ ਸੂਤਕ ਨੂੰ ਤਾਂ ਗੁਰੂ ਦੇ ਗਿਆਨ ਦੁਆਰਾ, ਸੋਝੀ ਦੁਆਰਾ ਹੀ ਤਾਰਿਆ ਜਾ ਸਕਦਾ। ਜਦੋਂ ਆ ਬਚਨ ਆਖਿਆ ਕਿ ਗਿਆਨ ਉਤਾਰੈ ਧੋਏ, ਤੇ ਫਿਰ ਸਵਾਲ ਪੈਦਾ ਹੋ ਗਿਆ ਜੇ ਗਿਆਨ ਦੇ ਨਾਲ ਸੂਤਕ ਧੋਤਾ ਜਾਂਦਾ ਹੈ, ਤਾਰਿਆ ਜਾਂਦਾ, ਤਾਂ ਫਿਰ ਸੂਤਕ ਕੋਈ ਚੀਜ਼ ਹੋਵੇਗੀ ਤਾਂ ਹੀ ਗਿਆਨ ਤਾਰੇਗਾ ਨਾ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਭਾਈ ਜਨਮ ਮਰਨ ਤੋਂ ਸੂਤਕ ਪਾਤਕ ਨਹੀਂ ਬਖਸ਼ੇ, ਸਾਰੇ ਸੰਸਾਰ ਨੂੰ, ਸਿੱਖਾਂ ਨੂੰ ਹੁਣ ਅਸਲੀ ਸੂਤਕ ਦੱਸਦੇ ਹਨ।